कैन न जाई खेल तुआरा, कैन न जाई खेल कैन जाई खेल तुआरा, कैन न जाई खेल कीमत पाए ना कह आ जाए, कीमत पाए ना कह आ जाए, कीमत पाए ना कह आ जाए, कीमत पाए ना कह आ जाए। कहने वाले तेरे रहे समाए, कहने वाले तेरे रहे समाए, सत्कार योग, सतगुरु सवारी, सात संगत जी योग, महाराज जी दी अपार मेहरामत सदका, धन धन गुरु गोबिंद सिंह पिता महाराज जी दे महान परोपकार, सिक्खी दा जो महल त्याग कीता सी, जदों उस महल दे कलश नूं सजाण दी वारी आई, उस महल दी चार दीवारी नूं चार चन लाण दी वारी आई, सतगुरां ने पुत्रां दीआं जोड़ियां शहादत दा जाम पिला के वार के उन चार चन लाए, वो दिन चल रहे हैं। फतेहगढ़ साहिब सरहंद की धरती ते आपां कल रुके सां, आप जी जिस प्यार अडोलता विच बैठे हो, सतगुरु मेल करे तुसीं बैठे रहो, मन दे आखे लग के उठना नहीं कि चलो चलिए, उन्हों बचाओ। बाबा जोरावर सिंह, बाबा फतेह सिंह साहब जी दे चरणा दा ध्यान करो, धन धन माता गुजर कौर जी नूं प्रणाम करिए, ਜਿਸ ਪਿਆਰ ਅਦਬ ਨਾਲ ਬੈਠ ਕੇ ਗੁਰੂ ਤੇ ਮਹਾਨ ਕੀਰਤਨੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ ਆਪਾਂ ਨੂੰ ਗੁਰੂ ਸ਼ਬਦ ਨਾਲ ਜੋੜ ਗਏ ਸਨ। ਜੁੜੇ ਰਹੋ ਤੇ ਫਤਿਹ ਬੁਲਾਓ, ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਅੰਦਰ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦੇ ਠੰਡੇ ਬੁਰਜ ਵਿੱਚ ਉਹਨਾਂ ਦੇ ਦਰਸ਼ਨ ਕੀਤੇ ਸੀ। ਸਭ ਤੋਂ ਵੱਡਾ ਦੁੱਖ ਹੁੰਦਾ ਹੈ ਕਿਸੇ ਮਾਂ ਜਾਂ ਦਾਦੀ ਨੂੰ ਜਦੋਂ ਉਹਨਾਂ ਦੇ ਪੁੱਤ ਜਾਂ ਪੋਤਰਿਆਂ ਨੂੰ ਅੱਖਾਂ ਤੋਂ ਦੂਰ ਕੀਤਾ ਜਾਵੇ ਅਤੇ ਉਸ ਹਾਲਾਤ ਅੰਦਰ ਦੂਰ ਕਰਨਾ ਜਦੋਂ ਦੁਸ਼ਮਣ ਦੇ ਇੱਕ ਇੱਕ ਰੋਮ ਦੇ ਅੰਦਰ ਦੁਸ਼ਮਣੀ ਭਰਪੂਰ ਹੋਵੇ। ਪਰ ਉਦੋਂ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਨੇ ਵਾਰਤਾਲਾਪ ਬੜੀ ਥੋੜ੍ਹੀ ਕੀਤੀ ਪਰ ਅੱਤ ਦੀ ਗੰਭੀਰ ਕੀਤੀ। ਉਹ ਅੱਜ ਸਮਾਂ ਆ ਗਿਆ ਹੈ ਜਦੋਂ ਪਟਨਾ ਸਾਹਿਬ ਦੀ ਧਰਤੀ 'ਤੇ ਬਾਲਾ ਪ੍ਰੀਤਮ ਨੇ ਇੱਕ ਸੋਨੇ ਦਾ ਕੰਗਣ ਗੰਗਾ ਨਦੀ 'ਤੇ ਸੁੱਟਿਆ। ਮਾਮਾ ਕਿਰਪਾਲ ਚੰਦ ਘਬਰਾਏ, ਮਾਤਾ ਗੁਜਰ ਕੌਰ ਨੂੰ ਬੁਲਾਇਆ, ਬੁਲਾ ਕੇ ਕਹਿਣ ਲੱਗੇ ਭੈਣੇ ਤੇਰੇ ਲਾਲ ਨੇ ਇੱਕ ਕੰਗਣ ਸੁੱਟ ਕੱਤਿਆ ਗੰਗਾ ਨਦੀ ਵਿੱਚ। ਕਹਿਣ ਲੱਗੇ ਠੀਕ, ਮੈਂ ਪੁੱਛਦੀ ਹਾਂ ਕਿੱਥੇ ਕੁ ਸੁੱਟਿਆ ਅਤੇ ਲੱਭ ਲਾਂਗੇ। ਕਹਿਣ ਲੱਗੇ ਆ ਮਾਂ ਤੈਨੂੰ ਦੱਸਣਾ ਸੀ ਕਾਹਦੇ ਕੰਗਣ ਅਤੇ ਕਾਹਦੇ ਸੋਨੇ ਦੀ ਕੀਮਤ ਅਤੇ ਸਤਪੁਰਾ ਦੀ ਨਿਗਾਹ ਵਿੱਚ ਮਿੱਟੀ ਅਤੇ ਸੋਨਾ ਇੱਕੋ ਜਿਹੇ ਹਨ। ਪਰ ਕਲਗੀਆਂ ਵਾਲੇ ਪਿਤਾ ਨੇ ਕੁਝ ਰਾਜ ਦੱਸਣੇ ਸੀ। ਮਾਮਾ ਕਿਰਪਾਲ ਚੰਦ ਜੀ ਨੂੰ ਦੂਰ ਭੇਜਿਆ, ਸੰਗੀ ਸਾਥੀਆਂ ਨੂੰ ਦੂਰ ਕੀਤਾ ਅਤੇ ਖਲੋ ਕੇ ਕਹਿਣ ਲੱਗੇ ਆ ਮਾਂ ਅੱਜ ਮਾਂ ਪੁੱਤ ਰਲ ਕੇ ਅੱਜ ਕੁਝ ਆਉਣ ਵਾਲੇ ਸਮੇਂ ਦੇ ਰਲ ਕੇ ਦਰਸ਼ਨ ਕਰੀਏ। ਮਾਂ ਰੁਕ ਗਈ, ਦੂਜਾ ਕੰਗਣ ਲਾ ਕੇ ਸੁੱਟ ਕੇ ਕਹਿਣ ਲੱਗੇ ਮਾਂ ਜੀ ਉੱਥੇ ਪਹਿਲਾ ਕੰਗਣ ਸੁੱਟਿਆ ਸੀ, ਹੁਣ ਦੋ ਹੋ ਗਏ ਜੋੜੀ ਬਣ ਗਏ। ਮਾਂ ਜੀ ਆ ਮਾਂ ਪੁੱਤ ਰਲ ਕੇ ਅੱਜ ਕੰਗਣਾ ਦੀ ਜੋੜੀ ਅੱਖਾਂ ਤੋਂ ਦੂਰ ਕੀਤੀ ਹੈ। ਦੁਨੀਆਂ ਦੀ ਨਿਗਾਹ ਦੇ ਅੰਦਰ ਸਭ ਤੋਂ ਕੀਮਤੀ ਸੋਨਾ ਅਤੇ ਦੂਸਰੀ ਚੀਜ਼ ਇਹ ਪੁੱਤਰ, ਪਰ ਰੱਬ ਨੇ ਸਾਨੂੰ ਇਹ ਦੋ ਚੀਜ਼ਾਂ ਬਚਾਉਣ ਲਈ ਨਹੀਂ ਘੱਲਿਆ, ਕੌਮ ਸਾਜ ਕੇ ਦੋਨਾਂ ਚੀਜ਼ਾਂ ਵਾਰਨ ਲਈ ਜਗਤ 'ਤੇ ਭੇਜਿਆ ਹੈ। ਜਿਹੜੀ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਮਨੁੱਖ ਸਾਂਭਦਾ ਹੈ, ਉਹਦੇ ਲਈ ਕੁਛ ਵੀ ਇਹਨੂੰ ਕਰਨਾ ਪਵੇ। ਸਤਿਗੁਰੂ ਕਹਿੰਦੇ ਇਸ ਮਾਂ ਪੁੱਤਰ ਦੀ ਡਿਊਟੀ ਰੱਬ ਨੇ ਕੁਝ ਹੋਰ ਤਰੀਕੇ ਦੇ ਲਾਏ। ਇਹ ਕੀਮਤੀ ਚੀਜ਼ ਵਾਰ ਕੇ ਦੁਨੀਆਂ ਦੀ ਨਿਗਾਹ ਦੇ ਅੰਦਰ ਦੱਸਣਗੇ ਜ਼ਿੰਦਗੀ ਅੰਦਰ ਸਭ ਤੋਂ ਵੱਡੀ ਕੀਮਤ ਕਿਹੜੀ ਚੀਜ਼ ਦੀ ਹੈ। ਲਾਲ ਜੀ ਕੀ ਕਹਿਣਾ ਹੈ? ਸਤਿਗੁਰੂ ਜੀ ਬਚਨ ਕੀਤਾ ਮਾਂ ਲੈ ਚੱਲ ਸੁਰਤੀ ਅੰਦਰ, ਵੇਖ ਉਸ ਬੰਦਗੀ ਦੇ ਸਦਕਾ ਆਉਣ ਵਾਲਾ ਸਮਾਂ ਰੱਬ ਨੇ ਡਿਊਟੀ ਲਾਈ, ਤੂੰ ਜਪ ਤਪ ਕਰ ਕਰਕੇ ਮੈਨੂੰ ਬੁਲਾਇਆ। ਉਧਰੋਂ ਤੁਹਾਡੀਆਂ ਅਰਜੋਈਆਂ, ਉਧਰੋਂ ਨਿਰੰਕਾਰ ਦਾ ਹੁਕਮ ਮਿਲ ਕੇ ਜਦੋਂ ਮਾਂ ਪੁੱਤ ਬਣੇ ਆ। ਮਾਂ ਅੱਜ ਪਟਨਾ ਸਾਹਿਬ ਗੰਗਾ ਨਦੀ ਦੇ ਕਿਨਾਰੇ ਖਲੋਤੇ ਹਾਂ, ਅੱਜ ਕੰਗਣਾ ਦਾ ਜੋੜਾ ਅੱਖਾਂ ਤੋਂ ਦੂਰ ਕੀਤਾ ਹੈ। ਰੱਬ ਨੇ ਵੱਡੇ ਕਰਾ ਕੇ ਸਾਨੂੰ ਪੁੱਤਰਾਂ ਦਾ ਜੋੜਾ ਜੋੜਾ ਬਖਸ਼ਣਾ ਹੈ, ਉਦੋਂ ਫਰਕ ਇੰਨਾ ਕੁ ਹੋਏਗਾ। ਇੱਕ ਜੋੜਾ ਮਾਤਾ ਗੁਜਰ ਕੌਰ ਤੇਰੇ ਕੋਲ ਅਤੇ ਇੱਕ ਜੋੜਾ ਮੇਰੇ ਕੋਲ ਹੋਵੇਗਾ। ਮਾਂ ਜੀ ਫਰਕ ਥੋੜ੍ਹਾ ਜਿਹਾ ਪੈਂਦਾ ਹੈ। ਹੁਣ ਨਦੀ ਦਾ ਕਿਨਾਰੇ ਅਸੀਂ ਨੀਵੀਂ ਜਗ੍ਹਾ ਖਲੋਤੇ ਹਾਂ, ਰੱਬ ਫਿਰ ਮਾਂ ਪੁੱਤਰਾਂ ਨੂੰ ਉੱਚੀਆਂ ਜਗ੍ਹਾ 'ਤੇ ਖਲਾਤੇਗਾ। ਮਾਂ ਜੀ ਮੇਰੇ ਕੋਲ ਚਮਕੌਰ ਦੀ ਗੜੀ ਉੱਚੀ ਹੋਏਗੀ, ਤੇਰੇ ਕੋਲ ਠੰਡਾ ਬੁਰਜ ਉੱਚਾ ਹੋਏਗਾ। ਮਾਂ ਜੀ ਇੱਕ ਜੋੜਾ ਰੱਬ ਤੈਨੂੰ ਦੇਵੇਗਾ, ਇੱਕ ਜੋੜਾ ਮੇਰੇ ਕੋਲ ਹੋਏਗਾ। ਅੱਜ ਕੰਗਣਾ ਦੀ ਜੋੜੀ ਨੂੰ ਅੱਖਾਂ ਤੋਂ ਦੂਰ ਕਰ, ਸ਼ੁਕਰ ਮਨਾਈਏ ਕੱਲ ਨੂੰ ਪੁੱਤਰਾਂ ਦੀ ਜੋੜੀ ਜਦੋਂ ਵਾਕਾਂਗੇ ਉਹ ਇਸੇ ਤਰ੍ਹਾਂ ਤੇਰੀਆਂ ਅੱਖਾਂ ਤੋਂ ਅਲੋਪ ਹੋਣ ਤੇ ਮਾਂ ਉਦੋਂ ਕੱਲੀ ਖੋਏਗੀ, ਉਦੋਂ ਕਿਵੇਂ ਸ਼ੁਕਰ ਮਨਾਉਣਾ, ਭਾਂਤੇ ਵਿੱਚ ਰਹਿਣਾ ਜਰਾ ਦਰਸ਼ਨ ਕਰ। ਅੱਜ ਠੰਡੇ ਬੁਰਜ ਤੋਂ ਜਦੋਂ ਬੱਚਿਆਂ ਨੂੰ ਦੂਰ ਕੀਤਾ ਏ, ਮਾਂ ਦੇ ਅੰਦਰ ਉਹ ਖਿਆਲ ਨਹੀਂ, ਉਹ ਸਮਾਂ ਬਚ ਗਿਆ ਹੈ। ਮੈਂ ਇੱਥੇ ਇੱਕ ਜੋਤਲੇ ਕਰਾਂ, ਜਿਵੇਂ ਕੱਲ੍ਹ ਕੀਤੇ ਸੀ, ਰੂਹਾਨੀਅਤ ਦੀ ਦੁਨੀਆ ਦੇ ਅੰਦਰ ਸਮਾਂ ਵਰਤਮਾਨ ਵਿੱਚ ਰਹਿੰਦਾ ਹੈ, ਇਹਦਾ ਭੂਤ ਭਵਿੱਖ ਹੋਇਆ ਹੀ ਨਹੀਂ ਕਰਦਾ। ਗੁਰੂ ਕੇ ਪਿਆਰਿਓ, ਜਿਵੇਂ ਹੁਣ ਵੇਖ ਰਹੇ ਇਹ ਸਮੇਂ ਜੋ ਕੁਝ ਵਾਪਰ ਰਿਹਾ, ਉਹਨਾਂ ਲਈ ਯੁੱਗਾਂ ਦਾ ਸਮਾਂ ਏਡਾ ਕੁ ਬਣ ਕੇ ਰਹਿੰਦਾ, ਉਹ ਸਦਾ ਹੀ ਵਰਤਮਾਨ ਵਿੱਚ ਹੈ। ਜਿੱਧਰ ਨਿਗਾਹ ਮਾਰਨ ਪਿੱਛੇ ਅੱਗੇ ਇੰਜ ਦੇਖ ਸਕਦੇ ਜੋ ਜਿਵੇਂ ਤੁਸੀਂ ਇੱਕ ਹਾਲ ਵਿੱਚ ਬੈਠੇ, ਅੱਗੇ ਪਿੱਛੇ ਆਰਾਮ ਨਾਲ ਇੱਕ ਛਿੰਨ ਤੋਂ ਪਹਿਲਾਂ ਦੇਖ ਸਕਦੇ ਹੋ। ਸਤਿਗੁਰੂ ਜੀ ਦੇ ਮਾਤਾ ਜੀ ਠੰਡੇ ਬੁਰਜ ਵਿੱਚ ਉੱਚ ਇਕੱਲੇ ਰਹਿ ਗਏ, ਦੋਨੋਂ ਲਾਲ ਸੂਬਾ ਸਰਖੰਦੀ ਕਚਹਿਰੀ ਵਿੱਚ ਪੇਸ਼ ਹੁੰਦੇ ਕਰ ਵੱਡਾ ਦਰਵਾਜ਼ਾ ਬੰਦ ਅਤੇ ਛੋਟੀ ਬਾਤੀ ਖੋਲ੍ਹੇ, ਕਹਿਣ ਲੱਗੇ ਇੱਥੋਂ ਤੁਸਾਂ ਨੇ ਲੰਘਣਾ ਏ। ਪਰ ਉਹ ਪਹਿਲੇ ਦਿਨ ਤਾਂ ਕੰਮ ਨਹੀਂ ਕੀਤਾ, ਦੂਜੇ ਦਿਨ ਕਰਾਇਆ। ਪਹਿਲੇ ਦਿਨ ਕਹਿੰਦੇ ਨਵਾਬ ਨੂੰ ਸਲਾਮ ਕਰੋ, ਕਹਿਣ ਲੱਗੇ ਸਲਾਮ ਕੇਵਲ ਇੱਕ ਨੂੰ ਕੀਤੀ ਏ, ਉਦੋਂ ਤੋਂ ਬਾਅਦ ਕਿਸੇ ਹੋਰ ਨੂੰ ਕਰਨ ਦੀ ਲੋੜ ਕੋਈ ਨਹੀਂ। ਹੱਕੇ ਬੱਕੇ ਰਹਿ ਗਏ, ਮਾਸੂਮ ਦੀਆਂ ਜਿੰਦਾ ਕੀ ਜਵਾਬ ਦਿੱਤਾ ਨੇ। ਉਦੋਂ ਇਹਨਾਂ ਨੇ ਹਰ ਤਰੀਕੇ ਨਾਲ ਦੋ ਚੀਜ਼ਾਂ ਦੇਣੀਆਂ ਚਾਹੀਆਂ ਸਾਹਿਬਜ਼ਾਦਿਆਂ ਨੂੰ, ਭੁੱਖੇ ਪਹਿਲਾਂ ਰੱਖਿਆ ਏ ਪਿਆਰਿਓ, ਉਹਨਾਂ ਨੂੰ ਬੰਦੀ ਬਣਾਇਆ ਇੱਕ ਠੰਡ ਅਤੇ ਦੂਸਰੀ ਭੁੱਖ ਹੈ, ਇੱਕ ਮਾਸੂਮ ਜਿਹਾ ਬਚਪਨਾ। ਪਰ ਇਹ ਸਾਰਾ ਕੁਝ ਦਾ ਕੋਈ ਅਸਰ ਨਹੀਂ ਏ, ਚਿਹਰਿਆਂ 'ਤੇ ਦਗਦਾ ਕਰਦੇ ਲਾਲੀਆਂ ਨੇ। ਸਾਧ ਸੰਗਤ, ਅਕਬਰ ਨੇ ਪੁੱਛਿਆ ਸੀ ਗੁਰੂ ਅਮਰਦਾਸ ਪਿਤਾ ਮਹਾਰਾਜ, ਹਿੰਦੁਸਤਾਨ ਦਾ ਬਾਦਸ਼ਾਹ ਮੈਂ, ਤੁਸੀਂ ਇੱਕ ਫਕੀਰ ਸਾਈਂ, ਇੱਕ ਦਿਨ ਲਈ ਜੋ ਹੁੰਦਾ ਵਰਤ ਕੇ ਅਗਲੇ ਦਿਨ ਭਾਂਡੇ ਵੀ ਮੂੰਹ 'ਤੇ ਮਾਰਦੇ ਹੋ, ਪਰ ਮੇਰੇ ਕੋਲ ਕਈ ਪੀੜ੍ਹੀਆਂ ਤੱਕ ਦਾ ਪੈਸਾ ਨਹੀਂ ਮੁੱਕਦਾ, ਜਿਹੜੀ ਤੁਹਾਡੇ ਚਿਹਰੇ 'ਤੇ ਲਾ ਲਈਏ ਉਹ ਮੇਰੇ 'ਤੇ ਕਿਉਂ ਨਹੀਂ, ਕਿਹੜਾ ਫਲ ਖਾਂਦੇ ਹੋ? ਸਤਿਗੁਰੂ ਕਹਿਣ ਲੱਗੇ, ਅਕਬਰ ਇਹ ਫਲ ਜਿਹੜਾ ਅਸੀਂ ਛਕਦੇ ਹਾਂ ਉਹ ਕਿਸੇ ਬਾਗ ਵਿੱਚੋਂ ਨਹੀਂ ਤੋੜ ਕੇ ਲਿਆਈਦਾ, ਉਹ ਅੱਲਾ ਦੀ ਯਾਦ ਦਾ ਫਲ ਹੈ, ਇਹ ਲਾਲੀ ਉਹਦੀ ਏ। ਉਹ ਲਾਲੀਆਂ ਬਾਦਸ਼ਾਹ ਕੋਲ ਨੇ, ਇੱਕ ਪਾਸੇ ਵਜ਼ੀਰ ਕਾ ਸੜਿਆ ਪੁੱਜਿਆ ਅੰਦਰੋਂ ਬਾਹਰੋਂ ਕੜਪਿਆ, ਦੂਜੇ ਪਾਸੇ ਗੁਰੂ ਕੇ ਲਾਲ ਖਿੜੇ ਹੋਏ ਕਨ ਅੰਦਰੋਂ ਬਾਹਰੋਂ ਜਿਵੇਂ ਫੁੱਲ ਖਿੜਦੇ ਕਨ। ਇੱਥੇ ਕੋਰੇ ਚੰਦਰਾ ਕਿਸ ਮਿੱਟੀ ਦਾ ਬਣਿਆ ਏ, ਫੁੱਲਾਂ ਨੂੰ ਵੇਖ ਕੇ ਤਾਂ ਪਿਆਰਿਓ ਦੁਨੀਆ ਦਾ ਹਰ ਮਨੁੱਖ ਹੀ ਪ੍ਰਭਾਵਿਤ ਹੁੰਦਾ ਏ, ਪਰ ਇਹਦਾ ਅੰਦਰ ਕਠੋਰ ਇਹ ਉਹਨਾਂ ਫੁੱਲਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਲਾਲਚ ਅਤੇ ਡਰਾਵਾ ਦੋ ਹਕੂਮਤਾਂ ਕੋਲ ਚੀਜ਼ਾਂ ਹੁੰਦੀਆਂ ਨੇ, ਸੂਬੇ ਦੀ ਮਾਰਨ ਦੀ ਸਲਾਹ ਨਹੀਂ ਸੀ, ਇਹਨਾਂ ਜਾਤਾਂ ਦੀ ਐਸੀ ਕੋਸ਼ਿਸ਼ ਭਈ ਜੇਕਰ ਇਸਲਾਮ ਵਿੱਚ ਆ ਜਾਣ ਤਾਂ ਵੱਡੀ ਜਿੱਤ ਹੈ, ਜੇ ਸ਼ਹੀਦ ਹੋ ਗਏ ਤਾਂ ਫਿਰ ਉਹਨਾਂ ਦੀ ਜਿੱਤ ਹੈ। ਉਹ ਚਾਹੁੰਦੇ ਸਨ ਇਹ ਕੁਝ ਕਰਨਾ, ਅੱਤ ਦਾ ਪਿਆਰ ਭਰੀਆਂ ਕਪਟ ਭਰੀਆਂ ਗੱਲਾਂ ਕੀਤੀਆਂ ਬਹੁਤ ਕੁਝ, ਕਦੇ ਕਹਿਣ ਜੀ ਤੁਹਾਨੂੰ ਤੁਹਾਡੇ ਮਾਪੇ ਮਾਰੇ ਗਏ ਕਰਨ, ਵੱਡੇ ਵੀਰ ਵੀ ਮਾਰੇ ਗਏ, ਹੁਣ ਤੁਹਾਨੂੰ ਨਾ ਮਿਲਣਾ ਨਹੀਂ, ਤੁਸੀਂ ਇਸਲਾਮ 'ਚ ਆਓ। ਸੁਣ ਸੁਣਾ ਕੇ ਸਾਹਿਬਜ਼ਾਦਿਆਂ ਨੇ ਜੋ ਆਖਰੀ ਗੱਲ ਕਹੀ ਵਾਰ ਵਾਰ ਉਹਨਾਂ ਦੇ ਕਹਿਣ 'ਤੇ, ਕਹਿੰਦੇ ਇਸਲਾਮ ਲਾਲਚ ਮੌਤ, ਦੋਨਾਂ ਵੀਰਾਂ ਨੇ ਇੱਕ ਦੂਜੇ ਵੱਲ ਇਸ਼ਾਰਾ ਕੀਤਾ, ਇੱਕੋ ਗੱਲ ਕਹੀ, ਵੀਰਾ ਚੱਲ ਗੁਰੂ ਤੇਗ ਬਹਾਦਰ ਪਿਤਾ ਦੇ ਚਰਨਾਂ ਦਾ ਧਿਆਨ ਧਰ, ਸਰੀਰ ਤਿਆਗ ਜਾਈਏ। ਪਰ ਆਹ ਗੱਲਾਂ ਸਾਡੇ ਕੰਨਾਂ ਨੂੰ ਸੁਣਦੀਆਂ ਚੰਗੇ ਨਹੀਂ ਲੱਗਦੀਆਂ, ਕਹਿਣ ਲੱਗੇ ਤੁਹਾਨੂੰ ਪਤਾ ਇਹਦਾ ਦੂਜਾ ਪੱਖ ਮੌਤ ਦਾ ਹੈ? ਹਾਂ ਪਤਾ ਹੈ, ਕਹਿਣ ਲੱਗੇ ਫੇਰ, ਕਹਿਣ ਲੱਗੇ ਸੂਬਿਆ ਮੁੱਕ ਦੀ ਗੱਲ ਤੈਨੂੰ ਅਸੀਂ ਅੱਜ ਦੱਸਣੀ ਚਾਹੁੰਦੇ ਹਾਂ। ਮੈਂ ਕੱਲ੍ਹ ਕਿਹਾ ਸੀ ਰੱਬ ਆਪ ਜ਼ੁਬਾਨ 'ਤੇ ਬੈਠ ਕੇ ਬੋਲ ਰਿਹਾ ਹੈ, ਕਲਗੀਆਂ ਵਾਲਾ ਸਰੀਰ ਕਰਕੇ ਕੋਲ ਨੇ, ਸ਼ਬਦ ਕਰਕੇ ਉਹਨਾਂ ਦੇ ਅੰਗ ਸੰਗ ਹੈ, ਆਪ ਹਮੇਸ਼ਾ ਨਾਲ ਹੈ। ਜਿਹੜਾ ਨਾਲ ਰਹਿੰਦਾ ਹੈ, ਨਾਲ ਅਸੀਂ ਰੱਖਣਾ ਨਹੀਂ ਚਾਹੁੰਦੇ, ਉਹਦੇ ਹਰ ਕਿਸੇ ਦੇ ਨਾਲ ਹੈ। ਪਤਾ ਕਦੋਂ ਦੂਰ ਹੁੰਦਾ ਹੈ? ਸਹਿਬ ਕਹਿੰਦੇ ਨਾਲ ਖੁਵੰਦਾ ਲੈ ਨਾ ਸਕੰਦਾ, ਨਾਲ ਕਹਿ ਪਰ ਅਸੀਂ ਉਹਦਾ ਲਾਕਾ ਨਹੀਂ ਲੈਂਦੇ। ਸਵਾਹੋ ਨਾ ਜਾਣੇ ਮੂੜਾ, ਮੂਰਖ ਮੈਂ ਨਾਮ ਨਹੀਂ ਜਪਦਾ, ਤੈਨੂੰ ਰੱਬ ਅਤੇ ਸਤਿਪੁਰੂ ਕਿਧਰੇ ਦੂਰ ਦਿਸਦੇ ਕਣ। ਜਦੋਂ ਕਿ ਪਿਆਰਿਓ ਇਹਨੂੰ ਸਮਝ ਪਵੇ, ਉਦੋਂ ਕਹਿੰਦਾ ਦੁੱਖ ਕਣੋ ਜਬ ਹੋਤੇ ਦੂਰ। ਇਹ ਉਦੋਂ ਪਤਾ ਲੱਗਦਾ ਵੀ ਦੁੱਖ ਉਦੋਂ ਏ ਜਦੋਂ ਰੱਬ ਦੂਰ ਹੋਵੇ, ਅਹਿਸਾਸ ਹੋਵੇ ਨੇੜੇ ਹੋਣ ਦਾ। ਨਹੀਂ ਤਾਂ ਹੁਣ ਤੇ ਦੁੱਖਾਂ ਨੂੰ ਸੁੱਖ ਮੰਨ ਕੇ ਮਨੁੱਖ ਗਲਤਾਨ ਹੈ। ਉਹ ਕਹਿੰਦਾ ਏ ਬਾਲ ਬੱਚੇ ਠੀਕ ਰਹਿਣ, ਬਸ ਇੰਨਾ ਕੁ ਰੱਬ ਤੇ ਗੁਰੂ ਚਾਹੀਦਾ, ਉਹਦੀ ਕੀ ਲੋੜ ਏ। ਜਦੋਂ ਸਮਝ ਪੈ ਜਾਏਗੀ ਉਦੋਂ ਤੇ ਗੁਰੂ ਕੇ ਪਿਆਰਿਓ ਹਰ ਚੀਜ਼ ਦਾ ਦੁੱਖ ਬਰਦਾਸ਼ਤ ਕਰ ਦੋਗੇ, ਪਰ ਉਹਦੇ ਵਿਛੋੜੇ ਦਾ ਦੁੱਖ ਚੱਕਣਾ ਉਹ ਅੱਤ ਦਾ ਔਖਾ ਹੈ। ਉਹਦੇ ਨਾਲ ਤੁਲਨਾ ਕਰਦੇ ਨੇ ਬਾਬਾ ਫਰੀਦ ਸਾਹਿਬ ਤੇ ਭਗਤ ਕਬੀਰ ਸਾਹਿਬ, ਕਹਿੰਦੇ ਉਹ ਵਿਛੋੜੇ ਦੇ ਦੁੱਖ ਦੀ ਪੀੜਾ ਨਹੀਂ ਜੇ ਸਹੀ ਜਾਂਦੀ। ਮਹਾਰਾਜ ਜੀ ਦੇ ਬਚਨ ਨੇ ਨਾ, ਕਹਿੰਦੇ ਇੱਕ ਬੰਦੇ ਦੇ ਆਰੇ ਨਾਲ ਸਰੀਰ ਨੂੰ ਚੀਰਿਆ ਜਾਏ ਹੌਲੀ ਹੌਲੀ, ਮਾਸ ਪਾਟੇ, ਹੱਡੀਆਂ ਕੜਕੜਾਣ, ਲੋਹ ਛੁੱਟ ਪਵੇ, ਉਹ ਤੇ ਕਹਿੰਦੇ ਪੀੜਾ ਕੁਛ ਵੀ ਨਹੀਂ, ਉਹ ਮੈਂ ਸਹਿ ਲਾਂਗਾ। ਪਰ ਜਦੋਂ ਸਾਈਆਂ ਤੂੰ ਦੂਰ ਅੰਦਰੋਂ ਖੋਵੇਂ, ਉਹ ਨਹੀਂ ਪੀੜਾ ਸਹੀ ਜਾਣੀ। ਉਹ ਕਹਿੰਦੇ ਕਰਵਤ ਭਲਾ ਨਾ ਕਰਵਟ ਤੇਰੀ, ਕਰਵਟ ਕੰਡ ਉਹਦਾ ਦੂਰ ਖੋਣਾ ਭੁੱਲਣਾ। ਲਾ ਗਲੇ ਸੁਣ ਬੇਨਤੀ ਮੇਰੀ, ਆਰਾ ਚੰਗਾ ਏ ਉਹਦੀ ਪੀੜਾ, ਪਰ ਤੇਰਾ ਵਿਛੋੜਾ ਨਹੀਂ। ਖੈਰ ਸਾਹਿਬਜ਼ਾਦਿਆਂ ਦੇ ਅੰਗ ਸੰਗ ਸਾਹਿਬਜ਼ਾਦੇ ਕਹਿਣ ਲੱਗੇ ਲਾਲਚ ਕੀ ਦੇਵੇਗਾ। ਕੋਈ ਇੱਕ ਨਵਾਬੀ ਦਾ ਲਾਲਚ, ਔਰੰਗਜ਼ੇਬ ਬਾਦਸ਼ਾਹ ਦੀ ਬੇਟੀਆਂ ਦੀ ਗੱਲ ਕਰਦਾ ਹੈ, ਜਵਾਈ ਬਣਾ ਕੇ ਰੁਤਬੇ ਦੇਣਗੇ, ਅਸੀਂ ਅਨੰਦਪੁਰ ਦੀਆਂ ਗਲੀਆਂ ਵਿੱਚ ਰਹਿ ਉੱਥੇ ਕਲਗੀਆਂ ਵਾਲੇ ਦੇ ਚਰਨਾਂ 'ਚ ਅਨੇਕਾਂ ਹਿੰਦੂ ਮੁਸਲਮਾਨ ਗੁਰੂ ਦੇ ਭੋਰੇ ਰੱਤੇ ਰਹਿੰਦੇ ਦਿਨ ਰਾਤ। ਅਤੇ ਉਹਨਾਂ 'ਚੋਂ ਕਵੀਆਂ 'ਚੋਂ ਸਿਰਮੌਰ ਸੀ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ, ਉਹ ਭਾਈ ਨੰਦ ਲਾਲ ਸਿੰਘ ਸਾਹਿਬ, ਉਹਨਾਂ ਦੀ ਰਸਨਾ ਤੋਂ ਅਸੀਂ ਕਈ ਵਾਰ ਸੁਣਿਆ। ਉਹਦੇ ਨਾਮ ਵਿੱਚ ਮਸਤ ਜਦੋਂ ਝੂਮਦੇ, ਉਹਨਾਂ ਦਾ ਇੱਕ ਬਚਨ ਸੀ ਜਦੋਂ ਸਤਿਗੁਰੂ ਤੋਂ ਵਾਰੇ ਦੁਆਰੇ ਜਾਂਦੇ, ਅਜੀਬ ਕਿਸਮ ਦੇ ਸਨ ਭਾਈ ਸਾਹਿਬ ਬੈਠੇ, ਆਨੰਦ ਆਇਆ, ਕਾਗਜ਼ 'ਤੇ ਕੁਝ ਲਿਖਿਆ ਅਤੇ ਇੱਕਦਮ ਪਾੜ ਦਿੱਤਾ ਲਿਖਿਆ ਅਤੇ ਰੋੜ ਉੱਚੀ ਉੱਚੀ। ਸਤਿਗੁਰੂ ਕਹਿੰਦੇ ਕੀ ਹੋ ਗਿਆ ਨੰਦ ਲਾਲ ਜੀ? ਮਹਾਰਾਜ ਵੱਡੀ ਗੁਸਤਾਖੀ ਹੋ ਗਈ। ਸਤਿਗੁਰੂ ਕਹਿੰਦੇ ਬੋਲ ਕੇ ਦੱਸ। ਮਹਾਰਾਜ ਜਦੋਂ ਤੁਸੀਂ ਬਚਨ ਕਰਦੇ ਸੀ, ਉਹ ਬਚਨ ਅੰਮ੍ਰਿਤ ਬਣ ਕੇ ਅੰਦਰ ਡਿੱਗਦੇ ਸਨ ਮਿੱਠੇ, ਅਤੇ ਮੈਂ ਤੁਲਨਾ ਕਰ ਬੈਠਾ, ਜਦੋਂ ਸਤਿਗੁਰੂ ਜੀ ਬਚਨ ਕਰਦੇ ਨੇ ਤੇ ਲੱਗਦਾ ਜਿਵੇਂ ਸਤਿਗੁਰਾਂ ਦੀ ਵਿਰਾਸ ਨਾਲ ਅੰਦਰਲੀ ਸਾਈਡ ਖੰਡ ਦੀ ਬੋਰੀ ਬੰਨੀ ਹੋਵੇ ਤੇ ਮਿੱਠੇ ਹੋ ਕੇ ਬਚਨ ਬਾਹਰ ਆਉਂਦੇ ਕੋਣ। ਇੱਥੇ ਇੱਕ ਜੋਦੜੀ ਕਰਾਂ ਛੋਟੀ ਜੇ, ਜਦੋਂ ਅੱਜ ਵੀ ਸਤਿਗੁਰੂ ਕਿਸੇ 'ਤੇ ਤਰੁੱਟ ਦੇਖਣ, ਉਹਦੇ ਆਪਣੇ ਹੱਥ ਵਿੱਚ ਦਾ ਤੇ ਉਹਨੂੰ ਅੱਜ ਜਦੋਂ ਗੁਰਬਾਣੀ ਕੀਰਤਨ ਜਾਂ ਉਹ ਨਾਮ ਜਪ ਰਿਹਾ ਹੋਏ, ਉਹ ਬਚਨ ਅੰਮ੍ਰਿਤ ਬਣ ਕੇ ਸੱਚ ਮੁੱਚ ਉਹ ਸੁਰਤੀ ਦੀ ਜੀਬਾ ਉਹ ਪੀਂਦੀ ਹੈ ਗੱਟ ਗੱਟ ਕਰਕੇ। ਸਤਿਗੁਰਾਂ ਨੇ ਲਿਖੇ ਨਹੀਂ ਕੇਵਲ, ਉਹ ਪਿਆਰਿਓ ਤੁਹਾਡੇ 'ਚ ਵਰਤਦੇ ਕਣ। ਸਹਿਬ ਕਹਿੰਦੇ ਚਿਮ ਚਿਮ ਵਰਸੈ, ਕੋਈ ਵਰਸਦਾ ਅੰਦਰ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ ਮਨ ਪੀਵੈ। ਕੋਈ ਪਿਲਾਉਂਦਾ ਏ ਤੇ ਕੋਈ ਪੀਂਦਾ ਏ। ਸੋਹਿਲਾ ਸਾਹਿਬ ਪੜ੍ਹ ਦਿਓ ਨਾ, ਜੀ ਸਹਿਜ ਗਾਏ ਪਿਆਵੇ ਉਹ ਰਸ। ਕੋਈ ਪੀਣ ਵਾਲੀ ਸੱਚਮੁੱਚ ਚੀਜ਼ ਏ ਤੇ ਉਹ ਪਿਲਾਉਂਦਾ ਏ, ਜਿਹਦੇ 'ਤੇ ਤਰੁੱਟ ਪੈਂਦਾ ਤਿਸੇ ਪਿਆਏ ਜਾਗੋ ਨਦਰ ਕਰੇ। ਪਿਲਾਉਂਦਾ ਜਿਹਦੇ 'ਤੇ ਨਦਰ ਕਰਦੇ ਤਰੁੱਟ ਪਵੇ, ਜਿਹਨੂੰ ਉਹ ਪੀਣ ਨੂੰ ਮਿਲ ਗਿਆ ਉਹਨੂੰ ਦੁਨੀਆਂ ਦੀ ਹੋਸ਼ ਨਹੀਂ ਰਹਿੰਦੀ, ਦੁਨੀਆਂ ਵੱਲੋਂ ਬਿਲਕੁਲ ਮਦਹੋਸ਼। ਪਿਆਰਿਓ ਉਹ ਇਤਨੇ ਮਸਤੀ ਏ। ਮੈਂ ਬੇਨਤੀ ਕਰਦਾ ਸਾਂ, ਸਾਹਿਬਜ਼ਾਦਿਆਂ ਨੇ ਬਚਨ ਕਿਹਾ ਭਾਈ ਨੰਦ ਲਾਲ ਜੀ ਬਾਰੇ,
ਭਾਈ ਨੰਦ ਲਾਲ ਜਿਮ ਸਤਿਗੁਰੂ ਕਹਿੰਦੇ ਕੀ ਕਿਹਾ, ਖੰਡ ਦੀ ਬੋਰੀ ਸਤਿਗੁਰੂ ਮੈਂ ਰੋਜ਼ਾ ਪਛਤਾਵਾ ਤਾਂ ਵਾ, ਉਹ ਖੰਡ ਦੀ ਬੋਰੀ ਨਾਲ ਤੁਲਨਾ ਕਰ ਲੇ, ਉਹ ਮਿੱਠਾ ਖਾਈਏ ਕੱਲ ਨੂੰ ਰੋਗ ਬਣਦਾ ਏ, ਮੈਂ ਤੁਲਨਾ ਗਲਤ ਕਰ ਲਈ ਸਤਿਗੁਰੂ, ਜਿਹੜੇ ਤੇਰੇ ਬਚਨਾਂ ਦਾ ਅੰਮ੍ਰਿਤ ਪੀ ਲੈਣ ਉਹਨਾਂ ਦੇ ਕਰੋੜਾਂ ਜਨਮਾਂ ਦੇ ਰੋਗ ਉਲਟੇ ਕੱਟੇ ਜਾਂਦੇ ਨੇ, ਮੇਰੇ ਤੋਂ ਭੁੱਲ ਹੋ ਗਏ। ਅੱਛਾ ਬਹਿ ਗਿਆ ਭਾਈ ਗੁਰੂ ਕੇ ਸਾਹਿਬ ਜਾ ਕੇ ਕੀ ਕਹਿੰਦੇ, ਕਹਿੰਦੇ ਉਹਨਾਂ ਨੇ ਇੱਕ ਕਮੀਆਂ ਨੇ ਇੱਕ ਮੰਨਿਆ ਕੁਮਾ ਪੰਛੀ ਜਿਹਦੇ ਸਿਰ ਤੋਂ ਲੰਘ ਜਾਵੇ, ਕਹਿੰਦੇ ਉਹਨੂੰ ਇੱਕ ਦੇਸ਼ ਦਾ ਰਾਜ ਮਿਲਦਾ ਕਹਿ, ਪਰ ਭਾਈ ਸਾਹਿਬ ਕਹਿੰਦੇ ਉਹ ਕਵੀ ਉਹ ਤੇ ਕਿਸੇ ਨੇ ਵੇਖਿਆ ਤੇ ਕਿਸੇ ਨਾ ਵੇਖਿਆ, ਪਰ ਜਿਹਨਾਂ ਦੇ ਸਿਰ ਤੋਂ ਕਲਗੀਆਂ ਵਾਲੇ ਪਿਤਾ ਦੀ ਆ ਮੇਰਾ ਵਾਲੀ ਦ੍ਰਿਸ਼ਟੀ ਦਾ ਹੁਮਾ ਪੰਛੀ ਇੱਕ ਵਾਰ ਲੰਘ ਜਾਏ, ਉਹਨੂੰ ਦੋ ਜਖਾਨਾਂ ਦੀ ਪਾਤਸ਼ਾਹੀ ਤੋਂ ਕੋਈ ਵੱਡੀ ਚੀਜ਼ ਮਿਲਦੀ ਕਹਿ। ਉਹ ਵਜ਼ੀਰ ਖਾਨ ਜਿਹਨੂੰ ਇੱਕ ਛਿਨ ਲਈ ਉਹ ਦ੍ਰਿਸ਼ਟੀ ਮਿਲੇ, ਉਹਦੇ ਲਈ ਦੋ ਜਖਾਨਾਂ ਦੀ ਪਾਤਸ਼ਾਹੀ ਖਾ ਜਾਏ, ਪਰ ਉਹਨੂੰ ਵੀ ਉਹ ਕਬੂਲ ਨਹੀਂ ਕਰਦਾ, ਫਿਰ ਵੀ ਕਹਿੰਦਾ ਰਾਜ ਨਾ ਚਾਹੋ ਮੁਕਤ ਨਾ ਚਾਹੋ, ਉਹ ਤੇ ਇਹ ਦੋਨੋਂ ਨਹੀਂ ਚਾਹੀਦਾ। ਕੀ ਚਾਹੀਦਾ? ਮਨ ਪ੍ਰੀਤ ਚਰਨ ਕਮਲਾਰੇ, ਮੈਨੂੰ ਉਹਦੇ ਚਰਨ ਚਾਹੀਦੇ ਹਨ। ਸਤਸੰਗਿਓ ਜਰਾ ਧਿਆਨ ਟਿਕਾਣਾ ਇਸ ਜਗ੍ਹਾ ਤੇ। ਕਹਿਣ ਲੱਗੇ ਸੂਬਿਆ ਤੂੰ ਕੀ ਲਾਲਚ ਦੇਵੇਂਗਾ ਸਾਨੂੰ, ਕਿਹੜੀ ਵੱਡੀ ਚੀਜ਼ ਦੀ ਗੱਲ ਕਰਦਾ ਏ? ਇੱਕ ਦ੍ਰਿਸ਼ਟੀ ਪੈਂਦੀ ਇਹ ਕੋਈ, ਅਸੀਂ ਤਾਂ ਸੁੱਖ ਨਾਲ ਅਸੀਂ 5-7 ਸਾਲ ਉਸ ਦ੍ਰਿਸ਼ਟੀ ਨੂੰ ਮਾਣ ਲਿਆ ਏ, ਸੋਚ ਸਕਦਾ ਕੀ ਕੁਝ ਹੋਏਗਾ, ਹੋਛੀਆਂ ਗੱਲਾਂ ਨਾ ਕਾਰ, ਰਹਿ ਗਈ ਗੱਲ ਮੌਤ ਦੀ, ਮੌਤ ਸਾਨੂੰ ਕਬੂਲ ਏ। ਵਜ਼ੀਰ ਖਾਨ ਨੇ 2-3 ਦਿਨ ਇਹ ਡਰਾਮਾ ਕੀਤਾ ਤੇ ਸਾਹਿਬਜ਼ਾਦਿਆਂ ਨੇ ਇੱਕੋ ਗੱਲ ਕਹੀ, ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਨੇ, ਉਹ ਕਹਿੰਦੇ ਦੇਖ ਮੌਤ ਸਾਨੂੰ, ਅਸੀਂ ਉਹਦੇ ਲਈ ਤਿਆਰ ਹਾਂ। ਵਜ਼ੀਰ ਖਾਨ ਤੈਸ਼ ਵਿੱਚ ਆ ਕੇ ਸੁੱਚਾ ਆਨੰਦ ਵਰਗੇ ਕੋਲ ਬੈਠੇ ਨੇ, ਪਿਆਰੇ ਉਹ ਕੁਝ ਬੋਲੋ, ਕੋਈ ਨਾ ਕੋਈ ਲੋਤੀ ਲਾਉਂਦੇ ਕਣ ਤਾਂ ਕਿ ਭੜਕਿਆ ਰਹੇ। ਹੋਇਆ ਕਿ ਜਦੋਂ ਕਹਿਣ ਲੱਗੇ ਮੌਤ ਦਿਆਂਗਾ ਬੜੀ ਭੈੜੀ ਮੌਤ, ਕਹਿੰਦੇ ਕਿਹੜੀ ਦੇਵੇਂਗਾ? ਕਹਿੰਦੇ ਕੁਛ ਗਿਣਾ ਦੇ। ਸਾਹਿਬਜ਼ਾਦੇ ਕਹਿੰਦੇ ਅਸੀਂ ਤੈਨੂੰ ਦੱਸਣੇ ਆ, 33 ਤਵੀ ਤੇ ਬੈਠ ਕੇ ਜਾਂ ਰੇਤਾ ਪਵਾ ਕੇ ਪਾਣੀ 'ਚ ਉੱਬਲ ਕੇ ਸੀਸ ਤੇ ਧੜ ਆਲਾ ਕਰਵਾ ਕੇ ਆਰੇ ਨਾਲ ਆਪਾ ਚਿਰਵਾ ਕੇ ਰੂਈ ਵਿੱਚ ਲਪੇਟ ਕੇ ਮੈਦਾਨ ਇਹ ਜੰਗ ਅੰਦਰ ਇਹ ਸਾਰੇ ਤਜਰਬੇ ਕਰ ਚੁੱਕੇ ਨੇ ਸਾਡੇ ਵੱਡੇ ਵਡੇਰੇ, ਕੋਈ ਨਵਾਂ ਤੇਰੇ ਕੋਲ ਕਹਿ? ਕਹਿਣ ਲੱਗੇ ਖਾਂ ਨਵਾਂ ਏ, ਜਿਉਂਦਿਆਂ ਜੀ ਮੈਂ ਕੰਧ ਵਿੱਚ ਚਿਣ ਕੇ ਸ਼ਹੀਦ ਕਰਾਂਗਾ। ਉਹ ਤਾਂ ਮੌਤ ਹੀ ਕਹਿੰਦਾ ਆਪਣਾ ਏ, ਪਰ ਉਹਨੂੰ ਕੀ ਪਤਾ ਇਹ ਕੌਣ ਖੜੇ ਨੇ ਜਿਨ੍ਹਾਂ ਦੀ ਕਦੇ ਯੁੱਗ ਬੀਤ ਜਾਣਗੇ, ਕਦੇ ਮੌਤ ਨਹੀਂ ਹੋਏਗੀ, ਉਹ ਸਦਾ ਲਈ ਅਮਰ ਰੂਹਾਂ। ਕਹਿਣ ਲੱਗਾ ਦੀਵਾਰ ਵਿੱਚ ਚਿਣਾਂਗਾ। ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਕੋਲ ਵੇਂਦਾ, ਵੇਖ ਕੇ ਕਹਿਣ ਲੱਗਾ ਕਿਉਂ ਵੀਰਾ ਚੇਤਾ ਆਇਆ? ਨਹੀਂ ਚੇਤਾ ਕਰਾ। ਕਹਿਣ ਲੱਗੇ ਇਹਨਾਂ ਕੰਨਾਂ ਨਾਲ ਕਿ ਸਾਡੇ ਵਾਸਤੇ ਪੈ ਚੁੱਕੇ ਕਾਰਨ ਕੋਈ ਨਵੀਂ ਗੱਲ ਨਹੀਂ ਸੀ ਤਿਆਰ, ਕਿਉਂ ਇੱਕ ਕੰਧ ਸਾਹਿਬੇ ਬਟਾਲਾ, ਇੱਕ ਕੰਧ ਸਰਕੰਦ ਦੀ ਦੀਵਾਰ, ਦੋ ਕੰਧਾਂ ਨੇ। ਕਹਿਣ ਲੱਗੇ ਉਦੋਂ ਸੱਚ ਅਜੇ ਪ੍ਰਗਟ ਹੋ ਰਿਹਾ ਸੀ। ਮਾਈਆਂ ਨੇ ਉਹ ਜਦੋਂ ਕੁਛ ਤੰਗ ਦੇ ਲੋਕਾਂ ਨੇ ਆਖਿਆ ਵਿਆਹ ਆਏ ਨੇ, ਡਿੱਗਦੀ ਕੰਧ ਦੇ ਕੋਲ ਬਿਠਾਈਏ, ਕੰਧ ਡਿੱਗੇਗੀ ਛੱਲੇ ਆ ਕੇ ਸਦਾ ਲਈ ਸੱਚ ਦਾ ਸੂਰਜ ਮੁੱਕ ਜਾਏਗਾ। ਇੱਕ ਮਾਤਾ ਨੇ ਸਿੱਠਣੀ ਪਾਈ, ਬਈ ਉੱਠ ਜਾਣ ਧੰਨ ਗੁਰੂ ਨਾਨਕ ਸਾਹਿਬ ਪਿਤਾ ਨਿਰੰਕਾਰ ਜੀ, ਇਹ ਨਾ ਬਹਿਣ। ਸਤਿਗੁਰੂ ਜੀ ਨੇ ਉਦੋਂ ਇੱਕ ਬਚਨ ਕਿਹਾ ਸੀ, ਮੈਂ ਘਬਰਾ ਨਾ, ਜਿਹੜੀ ਤੂੰ ਗੱਲ ਕਹਿਣਾ ਚਾਹੁੰਦੀ ਹੈ ਸਾਡੀ ਪਕੜ ਵਿੱਚ, ਜਿਹੜੇ ਸੱਚ ਨੂੰ ਇਹ ਅੱਜ ਨੂੰ ਕਾਟਣਾ ਚਾਹੁੰਦੇ ਕੰਧ ਥੱਲੇ ਦੇ ਕੇ, ਯਾਦ ਰੱਖੀ ਨਾ ਤਾਂ ਚਾਰ ਯੋਗ ਇਹ ਕੰਧ ਕੀ ਡਿੱਗੇਗੀ ਤੇ ਨਾ ਕੀ ਕਰੋੜਾਂ ਯੋਗ ਇਹ ਸੱਚ ਦਾ ਸੂਰਜ ਹੀ ਕਦੇ ਮੱਧਮ ਪਵੇਗਾ। ਮੁੱਕਣਾ ਤੇ ਉਹਨੇ ਕੀ ਹੈ, ਉਹਨੇ ਕਦੇ ਮਰਦਮ ਵੀ ਨਹੀਂ ਪੈਣਾ। ਜਿਉਂ ਜਿਉਂ ਸਮਾਂ ਬੀਤਦਾ ਗੁਰੂ ਨਾਨਕ ਸਾਹਿਬ ਦੀ ਮਹਿਮਾ ਵੱਧਦੀ ਤੁਰੀ ਜਾ ਰਹੀ ਹੈ। ਸਤਸੰਗਿਓ, ਇਹਨਾਂ ਮੁਲਕਾਂ ਦੀ ਪਾਰਟੀ ਮਿੰਟ ਤੱਕ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਪਹੁੰਚ ਗਈ। UNO ਵਾਲੇ ਉਚੇਚੇ ਬੰਦੇ ਭੇਜ ਰਹੇ ਕਾਰਨ ਵੇਖੀਏ ਗੁਰੂ ਗ੍ਰੰਥ ਸਾਹਿਬ ਕੋਲ ਕਿਹੜਾ ਇਹੋ ਜਿਹਾ ਵੱਡਾ ਖਜ਼ਾਨਾ ਹੈ ਜਿਹੜਾ ਹੋਰ ਕਿਸੇ ਦੁਨੀਆਂ ਕੋਲ ਨਹੀਂ। ਵੇਖ ਵੇਖ ਨਮਸਕਾਰਾਂ ਕਰੇ ਜਾ ਰਹੇ ਨੇ। ਸਪੇਸ ਵਿੱਚ ਜਾਣ ਦੀ ਮਦਦ ਗੁਰੂ ਕੀ ਬਾਣੀ ਕੋਲੋਂ ਲਈ ਜਾ ਰਹੀ ਹੈ। ਸਤਸੰਗੀ ਜਦੋਂ ਉਹ ਸੱਚ ਜਿਹੜਾ ਤੰਦ ਥੱਲੇ ਦੇਖ ਕੇ ਮੁਕਾਣਾ ਸੀ, ਉਹ ਸੱਚ ਸਦਾ ਹੀ ਹੋਰ ਉੱਚਾ ਹੋ ਕੇ ਭਲਾ ਕਰ ਰਿਹਾ। ਸਾਹਿਬਜ਼ਾਦਿਆਂ ਦੇ ਬਚਨ ਕਹਿਣ ਲੱਗੇ, ਉਹ ਵਜ਼ੀਰ ਖਾਨ ਝੂਠਾ ਆਨੰਦ ਵਰਗੇ ਹੋ, ਤੁਸੀਂ ਸਾਰੇ ਰਲੇ ਮਿਲੇ ਗੱਲ ਸੁਣ ਲਓ। ਕੰਧ ਨਾਲ ਉਦੋਂ ਕੰਧ ਦੇ ਕੋਲ ਖਲੋਤਾ ਸੀ ਸੱਚ, ਪਰ ਹੁਣ ਇਹ ਕੰਧ ਦੇ ਵਿੱਚ ਖਲੋਏਗਾ, ਤਾਂ ਕਿ ਜਿਹਦੀਆਂ ਦੀਵਾਰਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਵਾਲੇ ਗੁਰੂ ਕੇ ਪੁੱਤਰ ਖਲੋ ਜਾਣਗੇ, ਉਸ ਮਹਿਲ ਨੂੰ ਕਦੇ ਕੋਈ ਡੇਗ ਨਾ ਸਕੇਗਾ। ਅੱਗੇ ਕੋਲ ਖਲੋਤੇ ਸਨ, ਵਿੱਚ ਖਲੋ ਜਾਣਗੇ ਤਾਂ ਕਿ ਹੋਰ ਮਜ਼ਬੂਤ ਹੋ ਜਾ। ਇਹਨਾਂ ਕੋਲ ਕੋਈ ਜਵਾਬ ਨਹੀਂ ਪਿਆਰਿਓ। ਇਹਨੇ ਹਰ ਯਤਨ ਕੀਤਾ ਕੋਈ ਕਿਸੇ ਤਰੀਕੇ ਡੋਲ ਡਰ ਨਹੀਂ ਗੱਲ ਬਣੀ। ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਨ ਉਹਨੂੰ ਸੱਦ ਆਏ, ਬੜੇ ਉਸ ਨਾਲ ਮਿੱਠੀਆਂ ਅਤੇ ਕਬੜ ਭਰੀਆਂ ਗੱਲਾਂ ਕਰ। ਕਹਿਣ ਲੱਗੇ, ਜੀ ਅਸੀਂ ਇਹ ਫੈਸਲਾ ਲਿਆ ਏ ਦੀਵਾਰਾਂ ਵੀ ਚੁਣੀਏ, ਤੁਹਾਡੀ ਕੀ ਰਾਏ ਵੇ? ਉਹ ਇੱਕਦਮ ਰੋ ਪਿਆ। ਕਹਿਣ ਲੱਗਾ, ਨਵਾਬ ਦੇ ਵਜ਼ੀਰ ਖਾਨ, ਇਤਨਾ ਵੱਡਾ ਜ਼ੁਲਮ ਇਸਲਾਮ ਵਿੱਚ ਲਿਖਿਆ ਏ, ਮਾਸੂਮਾਂ ਅਤੇ ਬਜ਼ੁਰਗਾਂ 'ਤੇ ਜਦੋਂ ਕੋਈ ਜ਼ੁਲਮ ਕਰਦਾ ਏ ਅਤੇ ਰਾਜ ਭਾਗ ਉਦੋਂ ਤਬਾਹ ਹੋ ਜਾਂਦੇ ਹਨ। ਉਹਨੇ ਅੰਤਾਂ ਦਾ ਰੋਕਿਆ ਜ਼ੋਰ ਲਾਇਆ, ਪਰ ਕਹਿਣ ਲੱਗਾ, ਤੂੰ ਵੀ ਉਹਨਾਂ ਨਾਲ ਰਲ ਗਿਆ, ਤੇਰਾ ਤੇ ਭਰਾ ਮਾਰੇ ਇਹਨਾਂ ਦੇ ਬਾਪ ਨੇ। ਕਹਿਣ ਲੱਗੋ, ਮੈਦਾਨ ਇਹ ਜੰਗ ਵਿੱਚ ਮਾਰਿਆ, ਜੇ ਗੁਰੂ ਗੋਬਿੰਦ ਸਿੰਘ ਪਿਤਾ ਮੈਦਾਨ ਇਹ ਜੰਗ ਵਿੱਚ ਮਿਲੇ ਤੇ ਮੈਂ ਸਾਹਮਣੇ ਖੋ ਕੇ ਲੜਾਂਗਾ। ਪਰ ਇਸ ਤਰ੍ਹਾਂ ਮਾਸੂਮਾਂ ਦੇ ਮੁਤਾਲੀ ਉਹਨੇ ਖਾਸ ਦਾ ਨਾਰਾ ਮਾਰਿਆ, ਬਹੁਤ ਕੂਕਿਆ ਪੁਕਾਰਿਆ, ਪਰ ਇਹ ਸੋਭੇ ਨੇ ਇੱਕ ਨਾ ਸੁਣੇ, ਉਹ ਚਲਾ ਗਿਆ। ਪਿਆਰਿਓ, ਉਹ ਘੜੀ ਆ ਗਈ ਜਦੋਂ ਉਹ ਦਿਨ ਸਰਹੰਦ ਦੀ ਮਿੱਟੀ ਦੇ ਨਾਲ ਬਣੀਆਂ ਇੱਟਾਂ ਉਹ ਲਿਆਂਦੀਆਂ ਗਈਆਂ ਗੁਰੂ ਕੇ ਪੁੱਤਰਾਂ ਨੂੰ, ਮਾਂ ਤੋਂ ਤੇ ਵਿਛੋੜਿਆ ਏ ਹੁਣ ਸਦਾ ਲਈ ਇਸ ਦੁਨੀਆਂ ਤੋਂ ਵਿਛੋੜਨ ਲਈ ਦੀਵਾਰਾਂ ਦੇ ਵਿੱਚ ਖੜਾ ਕੀਤਾ ਸੀ। ਦੀਵਾਰ ਨੂੰ ਚੁਣਨ ਲਈ ਕੋਈ ਤਿਆਰ ਨਹੀਂ ਸੀ ਹੁੰਦਾ। ਫਿਰ ਇਹੋ ਜਿਹੇ ਦੋ ਜਲਾਬ ਦਿੱਲੀ ਤੋਂ ਆਏ ਜਿਨ੍ਹਾਂ ਦਾ ਕੇਸ ਚੱਲਦਾ ਸੀ। ਵਜ਼ੀਰ ਖਾਨ ਕਹਿੰਦਾ, ਤੁਸੀਂ ਇਹ ਤੁਸੀਂ ਕੰਮ ਕਰੋ, ਤੁਹਾਡੇ ਕੇਸ ਮਾਫ਼ ਹੋ ਜਾਣਗੇ। ਪਿਆਰਿਓ, ਜਦੋਂ ਇਤਿਹਾਸ ਦੇ ਪੰਨੇ ਪੜ੍ਹੀਦੇ ਨੇ ਨਾ ਤਾਂ ਬਹੁਤ ਕੁਝ ਲੱਭਦਾ ਜੇ, ਪਰ ਧੀਰਜ ਨਾਲ ਉਹਨੂੰ ਸੁਣਨ ਲਈ ਕੋਈ ਸਮਾਂ ਹੋਵੇ ਅਤੇ ਕਮਾਉਣ ਲਈ ਸਾਡੇ ਕੋਲ ਪੂਰੀ ਜ਼ਿੰਦਗੀ ਚਾਹੀਦੀ। ਸੁਣਨ ਲਈ ਸਮਾਂ, ਕਮਾਉਣ ਲਈ ਪੂਰੀ ਇੱਕ ਜ਼ਿੰਦਗੀ ਨਹੀਂ ਕਈ ਜ਼ਿੰਦਗੀਆਂ। ਉਸ ਘਟਨਾ ਨੂੰ ਸਮਝਣ ਲਈ ਜਦੋਂ ਇਹਨਾਂ ਨੇ ਦੋ ਜਲਾਦ ਆਏ ਨੇ, ਯਤਨ ਕੀਤਾ ਏ ਸਾਧ ਸੰਗਤ ਕੰਧ ਦੀਆਂ ਇੱਟਾਂ ਨੂੰ ਖੜੀਆਂ ਕਰਦੇ ਨੇ, ਪਰ ਅੰਦਰ ਬਾਹਰ ਕੰਬਦਾ ਹੈ। ਕੇਵਲ ਉਹ ਨਹੀਂ, ਕਦੇ ਤੁਸੀਂ ਕਾਦਰ ਦੀ ਕੁਦਰਤ ਨੂੰ ਵੇਖਣਾ ਹੈ ਤੇ ਉਹ ਆਪ ਵੀ ਵਰਤ ਰਿਹਾ। ਜਦੋਂ ਇਸ ਤਰ੍ਹਾਂ ਜ਼ੁਲਮ ਹੋਏਗਾ ਨਾ, ਤੁਸੀਂ ਕਦੇ ਨੋਟ ਕਰਨਾ, ਪੂਰੇ ਬ੍ਰਹਿਮੰਡ ਖੇਲਦੇ ਕਾਰਨ ਦੋ ਵਾਰੀ ਖੇਲਦੇ ਨੇ, ਦੋ ਵਾਰੀ। ਇੱਕ ਵਾਰ ਜਦੋਂ ਕੋਈ ਰੂਹ ਬੰਦਗੀ ਕਰ ਕਰਕੇ ਉਹ ਪੁੱਜਦੀ ਰੱਬ ਦੇ ਘਰ, ਉਦੋਂ ਬਹੁਤ ਸੋਭ ਖੰਡ ਬ੍ਰਹਿਮੰਡ ਹੈ, ਪੂਰੇ ਖੰਡ ਬ੍ਰਹਿਮੰਡ ਉਹਦੀ ਸ਼ੋਭਾ ਵਿੱਚ ਹਾਜ਼ਰ ਹੁੰਦੇ ਹਨ। ਅਤੇ ਜਦੋਂ ਕੋਈ ਇਹੋ ਜਿਹਾ ਜ਼ੁਲਮ ਹੋਵੇ, ਉਦੋਂ ਖੰਡ ਬ੍ਰਹਿਮੰਡ ਹਿੱਲ ਜਾਂਦੇ ਨੇ। ਇਹ ਕੀ ਉਪੰਤਰ ਖੋ ਕੇ ਉਦੋਂ ਸਤਿਕਾਰ ਵਿੱਚ ਅਤੇ ਇਦੋਂ ਕੰਬਦੇ ਹਨ। ਸਾਧ ਸੰਗਤ, ਇਹਨਾਂ ਪਾਪੀਆਂ ਨੇ ਯਤਨ ਕੀਤਾ ਦੀਵਾਰ ਉਸਰਦੀ ਏ, ਕਹਿੰਦੇ ਇੱਟ ਵੀ ਤੋੜੀ। ਜਦੋਂ ਗੋਡੇ ਦੀ ਚੱਪਣੀ ਕੋਲ ਆਏ ਤੇ ਉਦੋਂ ਸਾਹਿਬਜ਼ਾਦ ਨੇ ਰੋਕਿਆ, ਇਹ ਕੀ ਕਰ ਰਿਹਾ ਹੈ? ਕਹਿਣ ਲੱਗਾ ਗੌਰ ਕਰਨਾ ਚਾਹੁੰਦਾ, ਕਿਉਂਕਿ ਜ਼ਾਲਮ ਦੁਸ਼ਮਣ ਬਾਤ ਕਰੇ ਅਨਖੋਣੀ, ਉਹ ਚਾਹੁੰਦਾ ਨਾਲ ਇੱਟਾਂ ਵੱਜਣ, ਕੇਵਲ ਚਾਰ ਚਪੇਰੇ ਭੁਰਨਾ ਨਾ ਬਣੇ, ਠੋਕਰ ਵੱਜੇ ਸ਼ਾਇਦ ਡੋਲਣਗੇ। ਸਾਹਿਬਜ਼ਾਦਿਆਂ ਨੇ ਉਹ ਤੋਂ ਵੀ ਬਚਨ ਕਿਹਾ ਸੀ, ਪਾਪੀਓ ਇੰਝ ਨਾ ਕਰੋ, ਤੁਸੀਂ ਇੱਟ ਨਾ ਤੋੜੋ, ਇੱਟ ਸਾਬਤ ਰਹਿਣ ਦਿਓ, ਇਹ ਕੋਈ ਕੌਮੀ ਮਹਿਲ ਦੀ ਦੀਵਾਰ ਬਣਨੀ ਹੈ। ਅਸੀਂ ਚਾਹੁੰਦੇ ਹਾਂ ਇਸ ਮਹਿਲ ਦੀ ਇਸ ਦੀਵਾਰ ਦੇ ਅੰਦਰ ਅੱਧੀ ਇੱਟ ਨਾ ਲੱਗੇ, ਇੱਟਾਂ ਪੂਰੀਆਂ ਲੱਗਣ, ਕਿਉਂਕਿ ਪੂਰੇ ਦੀ ਇੱਕ ਪੂਰੀ ਖੇਡ ਵਰਤਾਈ ਜਾ ਰਹੀ ਹੈ। ਇੱਕ ਹੌਲਦਾਰ ਦਾ ਜ਼ਿਕਰ ਭਾਈ ਵੀਰ ਸਿੰਘ ਦੇ ਭਰਾ ਡਾਕਟਰ ਬਲਵੀਰ ਸਿੰਘ ਨੇ ਕੀਤਾ ਹੈ। ਕਹਿੰਦੇ ਜਦੋਂ ਇਹਨਾਂ 'ਚੋਂ ਜਿਹੜਾ ਲਾਇਆ ਗਿਆ ਸੀ ਪਹਿਲਾਂ ਜਲਾਬ, ਉਹਦੇ ਜਦੋਂ ਇਹ ਗੱਲ ਕਹੀ, ਇੱਟ ਜਿਹੜੀ ਸੀ ਉਹ ਵੱਜ ਕੇ ਉੱਧਰ ਟੁਕੜਾ ਟੁੱਟਕੇ ਦੇ ਕੋਲ ਆਇਆ, ਇਹ ਪਾਗਲ ਹੋ ਗਿਆ ਅਤੇ ਉੱਥੋਂ ਦੌੜ ਪਿਆ ਸੀ। ਉਹਨਾਂ ਕਹਿੰਦੇ ਦਿਮਾਗ ਨੂੰ ਭਜੋ ਗਿਆ, ਉਹਨੇ ਜਿਹੜੀ ਇੱਟ ਸੀ ਨਾ ਉਹ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੂਪ ਨਾਲ ਲੱਗੇ, ਉਹਨਾਂ ਦੇ ਸਰੀਰ ਨਾਲ, ਉਹਨੂੰ ਆਪਣੇ ਹੱਥ ਵਿੱਚ ਲੈ ਕੇ ਭੱਜਾ। ਅੱਧਾ ਹਿੱਸਾ ਸੱਜੇ ਹੱਥ ਵਿੱਚ ਉਹਨੇ ਕੀਮਤੀ ਰੁਮਾਲ ਮਿਲਿਆ ਉਹਦੇ 'ਚ ਬੰਨ ਕੇ ਅਤੇ ਕਲਕੀਆਂ ਵਾਰਦੇ ਪਿਤਾ ਨੂੰ ਲੱਭਦਾ ਫਿਰਦਾ ਸੀ। ਮਾਛੀਵਾੜ ਗਿਆ, ਸਤਿਗੁਰੂ ਨੇ ਲੱਭੇ। ਸਤਿਗੁਰੂ ਸੱਚੇ ਪਾਤਸ਼ਾਹ ਪਿੰਡਾਂ 'ਚੋਂ ਜਾਂਦੇ ਰਹੇ, ਨੇੜੇ ਜਾਵੇ ਅਤੇ ਕੋਈ ਚੀਜ਼ ਰੋਕੇ। ਫਿਰ ਜਿਹੜਾ ਸੱਯਦ ਪੀਰ ਵਹਿਮੀ ਹੋਇਆ ਹੈ ਨਾ, ਉਹਦੇ ਕੋਲ ਉਹ ਅਤੇ ਉਸਦੇ ਅਸਥਾਨ 'ਤੇ ਪਹੁੰਚਿਆ ਸੀ। ਸੱਯਦ ਜੀ ਉਦੋਂ ਕਲਗੀਆਂ ਵਾਸਤੇ ਪਿਤਾ ਜੀ ਦੇ ਨਾਲ ਜਾ ਚੁੱਕੇ ਸਨ ਅੱਗੇ ਮੁਕਤਸਰ ਵੱਲ ਨੂੰ, ਪਰ ਉਹਦਾ ਮੁਰੀਦ ਸੀ ਉਹਦੇ ਕੋਲ ਇਹ ਜਾਂਦਾ। ਇਹਨੇ ਉਸ ਤੋਂ ਬਾਅਦ ਉਸ ਹੱਥ ਦੀ ਵਰਤੋਂ ਨਹੀਂ ਕੀਤੀ, ਖੱਬੇ ਹੱਥ ਨਾਲ ਹੀ ਕਿਰਿਆ ਕਰਨੀ। ਅੰਦਰ ਇਹਨੇ ਉਹ ਬੰਨ ਕੇ ਹੱਥ, ਲੋਕਾਂ ਸਮਝਣਾ ਕੋਈ ਸੱਟ ਲੱਗੀ ਹੈ। ਇਹ ਨਬੀ ਖਾਨ ਅਤੇ ਗਨੀ ਖਾਨ ਦੇ ਦਰਵਾਜ਼ੇ 'ਤੇ ਵੀ ਖਲੋਤਾ ਹੈ ਦੋ ਚਾਰ ਦਿਨ, ਸ਼ਾਇਦ ਇੱਥੇ ਕੌਣ ਇੱਥੇ ਗਿਆ। ਉੱਥੇ ਜਾ ਕੇ ਫਿਰ ਲੰਬੀ ਚੌੜੀ ਵਾਰ ਤਾਂ, ਪਰ ਗੁਰੂ ਕੇ ਪਿਆਰਿਓ ਉਧਰੋਂ ਗਨੀਕਾ ਨਵੀਕਾ ਵੀ ਇੱਥੇ ਆਏ ਸਨ ਉਹਨਾਂ ਦਿਨਾਂ 'ਚ। ਉਦੋਂ ਇਹਨੇ ਰਾਜ ਖੋਲਿਆ, ਪਹਿਲਾਂ ਪੁੱਛਿਆ ਪੀਰ ਬਾਮੀ ਜੀ ਕਿਵੇਂ ਸਤਿਗੁਰੂ ਦੇ ਭੌਤੇ ਬਣ ਗਏ, ਮੈਂ ਕਿਸੇ ਦਿਨ ਉਹਨਾਂ ਬਾਰੇ ਬਾਅਦ 'ਚ ਬੇਨਤੀ ਕਰਾਂਗਾ। ਅਤੇ ਇਹਨੇ ਰਾਜ ਖੋਲਿਆ ਸੀ, ਕਹਿਣ ਲੱਗਾ ਮੇਰੇ ਖੱਚ ਵਿੱਚ ਇੱਕ ਉਹ ਅਮੋਲਕ ਚੀਜ਼ ਹੈ, ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਿਲਦੇ ਨੇ ਦੂਰੋਂ, ਪਰ ਜਿਹੜੀ ਮੈਂ ਮੰਗਦਾ ਮੇਰੀ ਪੂਰੀ ਨਹੀਂ ਹੁੰਦੀ, ਮੈਂ ਪਿੱਛੇ ਪਰਤ ਜਾਂਦਾ ਵਾਂ। ਜਦੋਂ ਉਹਦੇ ਘਰ ਵੱਲ ਤੁਰਦਾ ਵਾਂ ਨਾ, ਅਤੇ ਉਹ ਮੇਰੀ ਮੰਗ ਬਦਲ ਜਾਂਦੀ ਹੈ, ਕੋਈ ਜਵਾਬ ਕੋਈ ਹੋਰ ਦਿੰਦਾ। ਕਹਿੰਦੇ ਤੇਰੀ ਕੀ ਮੰਗ? ਕਹਿੰਦੇ ਮੈਂ ਚਾਹੁੰਦਾ ਵਾਂ, ਮੈਂ ਇਤਨਾ ਵੱਡਾ ਇਸ ਧਰਤੀ 'ਤੇ ਗੁਨਾਹਗਾਰ ਹਾਂ, ਜਿਹੜੀ ਇੱਟ ਮੈਂ ਗੁਰੂ ਕੇ ਪੁੱਤਰਾਂ ਦੇ ਪਵਿੱਤਰ ਸਰੂਪ ਨੂੰ ਲਾਈ, ਦੁੱਖ ਲੱਗਾ, ਚਾਹੁੰਦਾ ਵਾਂ ਕਲਕੀਆਂ ਵਾਲੇ ਉਸ ਇੱਟ ਨੂੰ ਮੇਰੇ ਸਾਹਮਣੇ ਮੇਰੇ ਆਉਣ, ਉਹ ਹੁਕਮ ਦੇਣ ਭਈ ਇਸ ਇੱਟ ਨਾਲ ਮੇਰੇ ਉੱਪਰ ਵਾਰ ਕਰਾਣ, ਮੈਂ ਇੱਟਾਂ ਦੀ ਮਾਰ ਖਾਂਦਾ ਖਾਂਦਾ ਮੇਰੀ ਮੌਤ ਹੋਵੇ, ਮੈਂ ਗੁਰੂ ਕੋਲੋਂ ਮੌਤ ਮੰਗਣਾ। ਪਰ ਜਦੋਂ ਮੂੰਹ ਕਰਦਾ ਅਤੇ ਆਵਾਜ਼ ਦਿੰਦੇ, ਸਤਿਗੁਰੂ ਦਾ ਘਰ ਮੌਤ ਨਹੀਂ ਇਹ ਜ਼ਿੰਦਗੀ ਦੇਣ ਜਾਣਦਾ, ਤੂੰ ਮੌਤ ਮੰਗਦਾ ਇੱਥੇ ਜ਼ਿੰਦਗੀ ਮਿਲਦੀ ਹੈ, ਮੌਤ ਨਹੀਂ ਮਿਲਣੀ, ਪਰ ਮੇਰਾ ਅੰਦਰ ਤਾਂ ਠਰੇਗਾ ਜਿਸ ਇੱਟ ਨਾਲ ਮੈਨੂੰ ਮਾਰ ਮਾਰ ਕੇ ਮੈਨੂੰ ਮੌਤ ਦੇਣ। ਉਹ ਕਹਿਣ ਲੱਗੇ ਬਖਸ਼ਿੰਦ ਪਿਤਾ ਏ, ਉਹਨੇ ਤੇਰੇ ਗੁਨਾਹ ਬਖਸ਼ੇ ਨੇ, ਇੱਟ ਦੇ ਤੂੰ ਹੁਣ ਸੁੱਟ ਦੇ। ਅੰਦਰੋਂ ਪਛਤਾਵਾ ਕਰਨ ਵਾਲਿਆ, ਸਤਿਗੁਰੂ ਤੈਨੂੰ ਮੌਤ ਨਹੀਂ ਤੈਨੂੰ ਜ਼ਿੰਦਗੀ ਪ੍ਰਦਾਨ ਕਰਨਗੇ। ਸਤਸੰਗੀ ਜਨੋ, ਖੈਰ ਕੇਵਲ ਦੀਦਾਰ, ਮੈਂ ਕੱਲ੍ਹ ਕਿਹਾ ਸੀ ਇਹਨਾਂ ਦਿਨਾਂ ਅੰਦਰ ਵਿਚਾਰ ਨਹੀਂ ਹੁੰਦੀ, ਕੇਵਲ ਦੀਦਾਰ ਕਰਨ ਦੀ ਕੋਸ਼ਿਸ਼ ਕਰੀਏ। ਗੁਰੂ ਕੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਉੱਚੀਆਂ ਕਰਕੇ ਵਿਚਕਾਰ ਬੰਦ ਕੀਤਾ ਹੈ, ਦੀਵਾਰ ਖੋਲ ਦੇ ਕਰਨ ਵਾਰ ਕਰਦੇ ਕਰਨ ਮੌਤ, ਉਹਨਾਂ ਦੀ ਬੋਲੀ 'ਚ ਮੌਤ, ਪਰ ਗੁਰੂ ਕੇ ਪੁੱਤਰ ਇਸ ਦੀਵਾਰ ਦੇ ਰਾਹੀਂ ਸ਼ਹਾਦਤ ਦਾ ਜਾਮ ਪੀ ਜਾਂਦੇ ਕਰ। ਉਧਰ ਮਾਤਾ ਗੁਜਰ ਕੌਰ ਜੋ ਸੁਰਤੀ ਦੀ ਅੱਖ ਨਾਲ
ਦੇਖ ਵੀ ਰਹੀ ਹੈ ਤੇ ਬੱਚਿਆਂ ਨੂੰ ਸੰਭਾਲ ਕੇ ਰਹੀ ਹੈ। ਠੰਡੇ ਬੁਰਜ ਵਿੱਚ ਉਹਨੇ ਨੇਤਰ ਨਹੀਂ ਸਨ ਖੋਲੇ ਜਦੋਂ ਦੇ ਸਾਹਿਬਜ਼ਾਦੇ ਇਹਨੇ ਸ਼ਰੀਰ ਕਰਕੇ ਵਿਛੜੇ ਸਨ। ਅੰਦਰੋਂ ਟਿਕੀ ਕਹਿ ਪਰ ਰਜਾ ਦੀ ਬੱਦੀ ਕਹਿ। ਪਿਆਰਿਓ ਜੇ ਨਸੀਰਾਂ ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਸੁਰਤੀ ਨਾਲ ਆਪਣੇ ਵੀਰ ਸੈਦਾ ਨੂੰ ਅਨੰਦਪੁਰ ਦੀ ਧਰਤੀ ਤੇ ਪਹੁੰਚੇ ਨੂੰ ਉਹਦਾ ਨਿਸ਼ਾਨਾ ਖਿਲਾ ਕੇ ਸਤਿਗੁਰੂ ਦੇ ਚਰਨਾਂ ਦਾ ਭੋਗਾ ਬਣਾ ਸਕਦੀ ਏ ਤੇ ਮਾਤਾ ਗੁਜਰ ਕੌਰ ਕੀ ਨਹੀਂ ਕਰ ਸਕਦੇ। ਪਰ ਹੁਕਮ ਦੀ ਬੱਦੀ ਖੋਈ ਜਦੋਂ ਉਧਰ ਸਾਹਿਬ ਜਾਦੇ ਸ਼ਹਾਦਤ ਦਾ ਜਾਮ ਪੀਤੇ ਮਾਤਾ ਜੀ ਨੇ ਉਦੋਂ ਹੀ ਸਦਾ ਲਈ ਆਪਣੇ ਪ੍ਰਾਣ ਤਿਆਗ ਦਿੱਤੇ। ਇਹਨਾਂ ਲੋਕਾਂ ਕੋਲ ਉਹ ਖੁਦ ਹੁੰਦੀ ਹੈ ਗੁਰਮੁਖ ਆਵੇ ਜਾਏ ਨਿਸੰਗ ਜਦੋਂ ਚਾਹਣ ਸਰੀਰ ਧਾਰਨ ਕਰਨਾ ਜਾਂ ਛੱਡਣਾ ਮਰਜ਼ੀਆਂ ਕਰ ਸਕਦੇ ਨੇ। ਮਾਂ ਗੁਜਰ ਕੌਰ ਤੂੰ ਕਾਲੀ ਕਿਉਂ ਕੀਤੀ ਇਹਨੇ, ਕਿਉਂ ਤੂੰ ਇੱਕਦਮ ਆਪਣੇ ਪ੍ਰਾਣ ਤਿਆਗ ਦਿੱਤੇ। ਉਹਦਾ ਅੰਦਰ ਕਹਿ ਪਿਆ ਇਹਨਾਂ ਜਿਸ ਕਾਜ ਲਈ ਸਤਿਗੁਰੂ ਜੀ ਨੇ ਇਹ ਗੁਜਰੀ ਬਣਾਈ ਸੀ ਅੱਜ ਉਹ ਕਾਜ ਸੰਪੂਰਨ ਹੋ ਗਿਆ। ਸਤਿਗੁਰੂ ਤੋਂ ਸਦਕੇ ਪਿਆਰਿਓ ਦੁਨੀਆਂ ਦੇ ਲੋਕ ਹਮੇਸ਼ਾ ਬੱਚੇ ਤੇ ਬੱਚਿਆਂ ਲਈ ਕੁਛ ਬਚਾ ਕੇ ਜਾਂਦੇ। ਗੁਰੂ ਨਾਨਕ ਸਾਹਿਬ ਜੀ ਦਾ ਘਰ ਕੈਸਾ ਨਿਆਰਾ ਸਾਜ ਕੇ ਕਹੋ। ਜਦੋਂ ਦਸਵੇਂ ਗੁਰੂ ਜੀ ਦੀ ਵੇਲਾ ਆਇਆ ਕਹਿਣ ਲੱਗੇ ਪਰਿਵਾਰ ਦਾ ਇੱਕ ਵੀ ਮੈਂਬਰ ਨਹੀਂ ਰਹੇਗਾ, ਪੂਰਿਆਂ ਨੂੰ ਕੋ ਦੀ ਸੇਵਾ ਵਿੱਚ ਪਾ ਕੇ ਆਪਣੇ ਹੁੰਦਿਆਂ ਹੀ ਸ਼ਰੀਰ ਕਰਕੇ ਇਹਨਾਂ ਦੇ ਵਿੱਚ ਸਮਾ ਦਈਏ ਤੇ ਸਾਰਾ ਮੇਰਾ ਪੰਥ ਤੇ ਖਾਲਸਾ ਜਿਉਂਦਾ ਰਹੇ। ਪਰ ਇਸ ਧਰਤੀ ਤੇ ਜ਼ੁਲਮ ਅਜੇ ਮੁੱਕਿਆ ਨਹੀਂ ਸੀ, ਮਾਸੂਮਾਂ ਨੂੰ ਸ਼ਹੀਦ ਕਰਕੇ ਅੰਦਰ ਨਹੀਂ ਭਰਿਆ। ਬੁੱਢੀ ਮਾਂ ਦੀ ਖਬਰ ਵੀ ਮਿਲੀ ਆ ਵੀ ਤਾਂ ਵੀ ਅੰਦਰ ਨਹੀਂ ਅਜੇ ਭਰਿਆ। ਕਹਿਣ ਲੱਗੇ ਭਾਈ ਇਹਨਾਂ ਦਾ ਸੰਸਕਾਰ ਕਰਾ ਦਿਓ ਕਿਧਰੇ, ਉਹ ਤੇ ਚਾਹੁੰਦਾ ਨਹੀਂ। ਥੱਲੇ ਵਾਲੇ ਅਹਿਲਕਾਰ ਦੀਵਾਨ ਟੋਡਰ ਮਾਲ, ਪਿਆਰਿਓ ਦੀਵਾਨ ਟੋਡਰ ਮਾਲ ਕੋਈ ਆਮ ਮਨੁੱਖ ਨਹੀਂ ਸੀ। ਸ਼ਾਹ ਜਹਾਨ ਦੇ ਵੇਲੇ ਇੱਥੋਂ ਦਾ ਉਹ ਆਇਆ ਸੀ ਤੇ ਉਹਨੇ ਖਾਤਮ ਥਾਪਿਆ ਸੀ। ਅਗਲੀ ਵਾਰੀ ਆਇਆ ਇਹਦਾ ਪ੍ਰਬੰਧ ਚੰਗਾ ਵੇਖਿਆ, ਇਹਨੂੰ ਹੋਰ ਉਸਨੇ ਅਹੁਦਾ ਦਿੱਤਾ। ਚਾਰ ਵਾਰੀ ਆਇਆ, ਚਾਰੇ ਵਾਰੀ ਇਹਦਾ ਅਹੁਦਾ ਵਧਾਉਂਦਾ ਤੁਰਿਆ ਗਿਆ ਲਗਾਤਾਰ। ਫਿਰ ਜਦੋਂ ਵਜ਼ੀਰ ਕਾਂ ਉਧਰ ਸ਼ਾਹ ਜਹਾਨ ਦੀ ਮੌਤ ਜਦੋਂ ਹੁੰਦੀ ਉਦੋਂ ਸਾਰਾ ਕੁਝ ਬਦਲਦਾ, ਬਾਦਸ਼ਾਹ ਬਦਲੇ ਤੇ ਵਜ਼ੀਰ ਬਦਲੇ। ਬਾਅਦ ਵਿੱਚ ਇਹ ਸਰਹੰਦ ਹੀ ਰਹਿ ਰਿਹਾ ਸੀ। ਖੈਰ ਦੀਵਾਨ ਟੋਡਰ ਮੱਲ ਜਿਹੜਾ ਹੁਣ ਕਿਸ ਹਾਲਤ ਵਿੱਚ ਉਹ ਵੱਖਰੀ ਬਾਤ ਹੈ। ਉਦੋਂ ਕਹਿਣ ਲੱਗੇ ਜਿਨ੍ਹਾਂ ਨੇ ਲਾਸ਼ਾਂ ਲੈਣੀਆਂ ਨੇ ਉਹਨਾਂ ਨੂੰ ਮੋਹਰਾਂ ਦੇਣੀਆਂ ਪੈਣਗੀਆਂ। ਦੀਵਾਨ ਟੋਡਰ ਮੱਲ ਘਰ ਵਾਲੀ ਨੂੰ ਨਾਲ ਲੈ ਇਹਨੇ ਯਤਨ ਕੀਤਾ, ਅਸ਼ਰਫੀਆਂ ਇਕੱਠੀਆਂ ਕੀਤੀਆਂ। ਇਤਿਹਾਸ ਦੇ ਪੰਨੇ ਪੜ੍ਹੋ, ਅਸ਼ਰਫੀਆਂ ਵੇਖ ਕੇ ਇਹ ਖੋਹ ਚੌੜੇ ਉੱਤੇ ਕਹਿਣ ਲੱਗੇ ਨਹੀਂ, ਜਿੰਨੀ ਜਗ੍ਹਾ ਤੇ ਸੰਸਕਾਰ ਕਰਨਾ ਅਸ਼ਰਫੀਆਂ ਨੇ ਇਹ ਚੌੜੇ ਰੋਕਦੀਆਂ, ਇਹ ਵਿਛਾਈਆਂ ਸੀ ਟੇਢੀਆਂ ਲੈਣੀਆਂ ਨੇ। ਦਸ ਗੁਣਾ ਹੋਰ ਵਧਾਉਣੀਆਂ ਪਈਆਂ ਘਰ ਕਾਟ ਵੇਚ ਕੇ ਆਲੇ ਦੁਆਲੇ ਤੋਂ ਸਭੋ ਕੁਝ ਕਰਕੇ ਜੋ ਕੁਝ ਕਰ ਸਕਦਾ ਇਹਦੀ ਛੇਤੀ। ਪਿਆਰਿਓ ਉਹ ਜਿਹੜੀਆਂ ਅਸ਼ਰਫੀਆਂ ਸਨ ਇਹਨੇ ਇਕੱਠੀਆਂ ਕਰ ਮਾਤਾ ਗੁਜਰ ਕੌਰ ਦਾ ਸਰੀਰ, ਦੋਨੋਂ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਇਹਨੇ ਲੈ ਕੁਝ ਨਾਲ ਹੋਰ ਮਿਲੇ ਹੋਣਗੇ ਜਿਨ੍ਹਾਂ ਦਾ ਇਤਿਹਾਸ ਵਿੱਚ ਨਾਂ ਨਹੀਂ। ਹਕੂਮਤ ਦਾ ਡਰ ਤੇ ਸਤਿਗੁਰੂ ਦੇ ਪਿਆਰਿਆਂ ਲਈ ਪਿਆਰ ਲੈ ਕੇ ਜਿੱਥੇ ਜੋਤੀ ਸਰੂਪ ਅਸਥਾਨ ਬਣਿਆ ਹੈ ਉੱਥੇ ਤਿੰਨਾਂ ਦਾਦੀ ਪੋਤਿਆਂ ਦਾ ਇਸਨੇ ਸੰਸਕਾਰ ਕਰਕੇ ਉਹ ਕਹਾਣੀ ਦਾ ਅੰਤ ਕੀਤਾ। ਪਿਆਰਿਓ ਕਹਿੰਦੇ ਕਰ ਦੁਨੀਆਂ ਦੇ ਇਤਿਹਾਸ ਵਿੱਚ ਇਤਨੀ ਮਹਿੰਗੀ ਜਗ੍ਹਾ ਕਦੇ ਨਹੀਂ ਵਿਕੀ ਜਿਤਨੀ ਇਹ ਮਹਿੰਗੀ ਵਿਕੀ ਹੈ। ਸਾਧ ਸੰਗਤ ਇਧਰੋਂ ਸੰਸਕਾਰ ਕਰਕੇ ਕਹਾਣੀ ਇਧਰੋਂ ਸੰਪੰਨ ਹੁੰਦੀ, ਪਰ ਇਹ ਕਹਾਣੀ ਜਦੋਂ ਕੌਮ ਤੱਕ ਲੋਕਾਂ ਤੱਕ ਆਵਾਮ ਤੱਕ ਪਹੁੰਚਦੀ ਹੈ ਉਹਦੇ ਦਾ ਰੂਪ ਕੁਝ ਹੋਰ ਹੀ ਬਣਦਾ ਹੈ। ਕਲਗੀਆਂ ਵਾਲੇ ਕੋਲ ਨੂਰਨਾਮਈ ਪਹੁੰਚਦਾ ਹੈ ਖਬਰ ਲੈ ਕੇ। ਸਤਿਗੁਰੂ ਜੀ ਘਰ ਦਾ ਬੂਟਾ ਪੁੱਟ ਕੇ ਕਹਿੰਦੇ ਲਓ ਸਰਖੰਦ ਵਾਲਿਆਂ ਨੇ ਤੁਰਕ ਰਾਜ ਦੀ ਜੜ ਪੁੱਟ ਲਈ ਹੈ। ਸਤਸੰਗਿਓ ਖਬਰ ਮਿਲਦੀ ਏ ਤੇ ਹੁਣ ਸੰਗਤਾਂ ਦੇ ਹੰਝੂ ਮੁੱਕ ਚੁੱਕੇ ਹਨ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਉਸੇ ਤਰ੍ਹਾਂ ਹੀ ਖੇੜੇ ਵਿੱਚ ਇਹ ਬਚਨ ਕਹਿੰਦੇ ਹਨ ਇਹਨੂੰ ਉਤਰਨ ਕੇ ਸੀਸ ਪਰ ਵਾਲ ਦੀਏ ਸੁੱਤ ਜਾ। ਪਰ ਇਹ ਪੰਕਤੀ ਬਹੁਤ ਸੌਖੀ ਲੱਗਦੀ ਪਰ ਪਿਆਰਿਓ ਜਿਹਦੇ ਅਰਥ ਪੜੋ ਤੇ ਪੰਕਤੀ ਪੜਨ ਦੇ ਅੰਦਰੋਂ ਸ਼ਕਤੀ ਮੁੱਕ ਜਾਏਗੀ। ਕੀ ਕਹਿ ਰਹੇ ਸਤਿਗੁਰੂ ਕੀ ਕਹਿ ਰਹੇ ਨੇ? ਕਹਿੰਦੇ ਆ ਮੇਰੇ ਸਿੱਖ ਪੁੱਤਰ ਜਿਉਂਦੇ ਰਹਿਣ ਸਦਾ ਲਈ ਖਾਲਸਾ ਜਿਉਂਦਾ ਰਵੇ। ਇਹਨਾਂ ਨੂੰ ਜ਼ਿੰਦਗੀ ਦੇਣ ਲਈ ਮੈਂ ਚਾਹੇ ਪੁੱਤਰਾਂ ਨੂੰ ਕੁਰਬਾਨ ਕੀਤਾ ਏ। ਕੀ ਫਰਕ ਪੈਂਦਾ ਚਾਰ ਮੂਏ ਤੋਂ ਕਿਆ ਪਿਆ ਜੀਵਤ ਲਾਖ ਹਜ਼ਾਰ। ਪਿਆਰਿਓ ਕਲਗੀਆਂ ਵਾਲੇ ਦੇ ਅੰਦਰੋਂ ਇਹ ਬਚਨ ਨਿਕਲਣ ਤੇ ਕਰਕੇ ਵਿਖਾਉਣ ਤੋਂ ਬਾਅਦ ਨਿਕਲਣ ਲੱਖਾਂ ਖਜ਼ਾਨਾ ਜਿਉਂ ਪੈ ਕੀ ਹੋਇਆ? ਪਿਆਰਿਓ ਵੱਡੇ ਗੁਰੂ ਕੇ ਪੁੱਤਰ ਮੈਦਾਨੀ ਜੰਗ ਵਿੱਚ ਪਰ ਜਵਾਨੀ ਵਿੱਚ ਬਾਪ ਨੂੰ ਤੋਰਨੇ ਦੁਨੀਆਂ ਦੀ ਸੁਰਤੀ ਨਾਲ ਵੇਖੋ ਅੱਧ ਔਖਾ ਹੀ ਨਹੀਂ ਅਸੰਭਵ। ਪਰ ਮਾਸੂਮ ਬੱਚਿਆਂ ਨੂੰ ਜਿਸ ਢੰਗ ਨਾਲ ਸ਼ਖਾਦ ਉਹਨਾਂ ਦੀ ਕੋਈ ਉਹ ਖਬਰ ਮਿਲੇ ਉਹਨੂੰ ਲੈ ਕੇ ਫਿਰ ਕਹਿਣਾ ਭਈ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਜਾਰ। ਸਾਧ ਸੰਗਤ ਇਹ ਕੇਵਲ ਉਹ ਹੀ ਕਹਿ ਸਕਦੇ ਕਰਨ ਉਹਨਾਂ ਦੇ ਚਰਨਾਂ ਵਿੱਚ ਅਸੀਂ ਹੋਰ ਕੁਝ ਨਹੀਂ ਇਹਨਾਂ ਤੇ ਰਲ ਕੇ ਕਹੀਏ ਹੱਕ ਆਕਿਆ ਦੇਸ਼ ਗੁਰੂ ਗੋਬਿੰਦ ਸਿੰਘ ਹੱਕ ਆਕਿਆ ਦੇਸ਼ ਗੁਰੂ ਗੋਬਿੰਦ ਸਿੰਘ ਹੱਕ ਆਕਿਆ ਦੇਸ਼ ਗੁਰੂ ਗੋਬਿੰਦ ਸਿੰਘ ਹੱਕ ਆਕਿਆ ਦੇ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਚਰਨਾਂ ਚ ਸੁਰਤੀ ਰੱਖ ਕੇ ਆਖੋ ਵਾਹਿਗੁਰੂ ਵਾਹ ਗੁਰੂ 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 ਵਾਹ ਗੁਰੂ
ਵਾਹ ਗੁਰੂ
ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।